ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇੱਕ ਪੰਕਤੀ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਹ ਕਿਹੜੀ ਅੱਗ ਹੈ ਜੋ ਘਰ ਘਰ ਵਿੱਚ ਬਲ ਕੇ ਸਭ ਨੂੰ ਦੁਖੀ ਕਰ ਰਹੀ ਹੈ? ਸਾਨੂੰ ਦਿਸਦੀ ਕਿਉਂ ਨਹੀਂ? ਇਸ ਦਾ ਵਿਸਥਾਰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਇਸ ਅੱਗ ਵਿੱਚ ਸਭ ਤੋਂ ਜ਼ਿਆਦਾ ਭੜਥੂ ਤ੍ਰਿਸ਼ਨਾ ਨੇ ਪਾਇਆ ਹੋਇਆ ਹੈ। ਜਦੋਂ ਸਾਡੇ ਅੰਦਰ ਕੋਈ ਖੁਆਇਸ਼ ਉਪਜਦੀ ਹੈ, ਅਸੀਂ ਉਸ ਦੀ ਪੂਰਤੀ ਕਰ ਲੈਂਦੇ ਹਾਂ ਤਾਂ ਇਸਨੂੰ ਇੱਕ ਸਾਧਾਰਨ ਕਿਰਿਆ ਸਮਝਦੇ ਹਾਂ। ਪਰ ਖੁਆਇਸ਼ਾਂ ਦੀ ਪੂਰਤੀ ਕਰਨੀ ਕਿਵੇਂ ਸਾਡੇ ਅਮੋਲਕ ਜੀਵਨ ਨੂੰ ਤਬਾਹ ਕਰਦਾ ਹੈ, ਇਹ ਵੀ ਅਸੀਂ ਅੱਜ ਦੇਖਾਂਗੇ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਹੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾ। ਮਾਇਕੀ ਸੰਸਾਰ ਪੰਜ ਤੱਤਾਂ, ਹਵਾ ਪਾਣੀ ਅਗਨੀ ਧਰਤੀ ਤੇ ਆਕਾਸ਼ ਦੇ ਮਿਲਗੋਬੇ ਤੋਂ ਰਚਿਆ ਗਿਆ ਹੈ। ਇਹਨਾਂ ਤੱਤਾਂ ਵਿੱਚੋਂ ਅਗਨੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ। ਪਹਿਲਾ ਹੈ ਬਾਹਰਲੀ ਅੱਗ, ਜੋ ਦਿਸਣਹਾਰ ਹੈ ਤੇ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀਆਂ ਅੱਗਾਂ। ਇਹ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ। ਦੂਸਰਾ ਹੈ ਸਾਡੀ ਸਰੀਰਕ ਅੱਗ। ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਤੇ ਸਾਡੀ ਜੀਵਨ ਅਗਨੀ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਤਦ ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਸਰਾ ਹੈ ਤਤ ਅਗਨੀ, ਜਿਸ ਤਰ੍ਹਾਂ ਕਿ ਸੂਰਜ ਦੀ ਗਰਮੀ, ਧਰਤੀ ਵਿਚਲੀ ਗਰਮੀ, ਅਸਮਾਨੀ ਬਿਜਲੀ, ਬੰਬਾਂ ਦੀ ਤਤ ਅਗਨੀ ਆਦਿ। ਸੂਰਜ ਦੀ ਗਰਮੀ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤਾਂ ਦੀ ਅਗਨੀ ਅਤਿਅੰਤ ਹਾਨੀਕਾਰਕ ਹੈ। ਚੌਥਾ ਹੈ ਮਾਨਸਿਕ ਅੱਗ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਅੱਗ ਹੈ, ਦਿਸਦੀ ਨਹੀਂ। ਮਾਨਸਿਕ ਅੱਗ ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ, ਇਹ ਗੁੱਝੀ ਅੱਗ ਹੈ, ਦਿਸਦੀ ਨਹੀਂ। ਗੁੱਝੀ ਭਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਮਾਨਸਿਕ ਅੱਗ ਦਿਸਦੀ ਨਹੀਂ, ਇਹ ਗੁੱਝੀ ਹੈ, ਭੇਦ ਵਾਲੀ ਹੈ, ਸਰਬ ਵਿਆਪੀ ਹੈ, ਊਚ ਨੀਚ ਸਮਾਨੀ ਹੈ, ਰਵ ਰਈ ਭਰਪੂਰ ਹੈ, ਸਰਬ ਵੇਲਾ ਪਰਵਿਰਤ ਹੈ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਸ ਦੇ ਨਤੀਜੇ ਬੜੇ ਭਿਆਨਕ ਹਨ। ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਅਤ ਦੁਖੀ ਆਉਂਦੇ ਹਾਂ, ਹਾਏ ਬੂਹ ਕਰਦੇ ਹਾਂ, ਹਾਲ ਦੁਆਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿੱਲੇ ਕਰਦੇ ਹਾਂ, ਨਰਕ ਭੋਗਦੇ ਹਾਂ, ਪਰ ਫਿਰ ਵੀ ਇਸ ਭਿਆਨਕ ਅਗਨ ਸ਼ੋਕ ਸਾਗਰ ਵਿੱਚੋਂ ਨਿਕਲਣ ਜਾਂ ਬਚਣ ਦਾ ਕੋਈ ਖਿਆਲ ਹੀ ਨਹੀਂ ਆਉਂਦਾ। ਨਰਕ ਭੋਗਦੇ ਹਾਂ ਪਰ ਫਿਰ ਵੀ ਇਸ ਗੁੱਝੀ ਅੱਗ ਵਿੱਚੋਂ ਨਿਕਲਣ ਦਾ ਖਿਆਲ ਹੀ ਨਹੀਂ ਆਉਂਦਾ, ਫਿਕਰ ਹੀ ਨਹੀਂ, ਉਦੋਂ ਵੀ ਨਹੀਂ, ਵਿਉਂਤ ਹੀ ਨਹੀਂ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਿਰਤਾਜ ਤੇ ਸਿਆਣਾ ਅਫਲਾਤੂਨ ਇਨਸਾਨ ਹੀ ਹੋਰ ਸਾਰਿਆਂ ਜੀਵਾਂ ਨਾਲੋਂ ਇਸ ਗੁੱਝੀ ਮਾਨਸਿਕ ਅੱਗ ਵਿੱਚ ਵੱਧ ਸੜ ਬਲ ਰਿਹਾ ਹੈ। ਧਿਆਨ ਦੇਣਾ ਜੀ, ਸਾਰਿਆਂ ਜੂਨਾਂ ਦਾ ਸਿਰਤਾਜ ਇਨਸਾਨ ਇਸ ਮਾਨਸਿਕ ਅੱਗ ਵਿੱਚ ਸਭ ਤੋਂ ਵੱਧ ਸੜ ਬਲ ਰਿਹਾ ਹੈ ਅਤੇ ਬੇਅੰਤ ਆਰਾਮ ਤੇ ਐਸ਼ ਦੀਆਂ ਸਹੂਲਤਾਂ ਮਾਣਦਾ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਇਸ ਲਈ ਐਸੀ ਸਰਬੱਗ ਗੁੱਝੀ ਅੱਗ ਅਤੇ ਉਸਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੁੱਝਣ, ਪਹਿਚਾਨਣ ਦੀ ਅਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਅਤ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਕਾਇਨਾਤ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਇੱਕ ਹੈ ਆਤਮਕ ਮੰਡਲ ਜਿਸ ਵਿੱਚ ਦੈਵੀ ਗੁਣ ਹਨ, ਇਲਾਹੀ ਪ੍ਰਕਾਸ਼, ਸੱਚ, ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ, ਸਵੈਪਨਾ, ਨਿਰਮਲਤਾ, ਦੈਵੀ ਭਾਵਨਾਵਾਂ, ਆਤਮ ਰੰਗ, ਮਹਾ ਸੁਖ, ਸਦਾ ਸੁਖ, ਸ਼ਾਂਤੀ ਤੇ ਠੰਡ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰਾ ਹੈ ਮਾਇਕੀ ਮਾਨਸਿਕ ਮੰਡਲ ਜਿਸ ਵਿੱਚ ਅਗਿਆਨਤਾ ਦਾ ਹਨੇਰਾ, ਅਹੰਕਾਰ ਦਾ ਭਰਮ, ਨੀਵੀਆਂ ਰੁਚੀਆਂ, ਕਾਮ ਦੀ ਹਨੇਰੀ, ਕ੍ਰੋਧ ਦੀ ਅੱਗ, ਲੋਭ ਦੀ ਲਹਿਰ, ਮੋਹ ਦੀ ਮਮਤਾ, ਮੈਂ ਮੇਰੀ ਦੀ ਪਕੜ, ਖੁਦਗਰਜ਼ੀ, ਈਰਖਾ, ਦੁਐਤ, ਸਾੜਾ, ਕੁਲਝਣਾ, ਅਸ਼ਾਂਤੀ ਤੇ ਦੁੱਖ ਕਲੇਸ਼ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸੋ ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ ਉਹ ਮਾਇਕੀ ਮੰਡਲ ਦੇ ਅਸੁਰੀ ਔਗਣਾਂ ਦੇ ਲਾਏ ਹੋਏ ਭਾਂਬੜ ਹਨ। ਹਾਂਜੀ, ਇਹ ਕਿਹੜੇ ਅੱਗ ਦੀ ਗੱਲ ਗੁਰਬਾਣੀ ਕਰਦੀ ਹੈ ਜੋ ਘਰ ਘਰ ਵਿੱਚ ਲੱਗੀ ਹੈ? ਉਹ ਮਾਇਕੀ ਮੰਡਲ ਦੇ ਅਸੁਰੀ ਔਗਣਾਂ ਦੇ ਲਾਏ ਹੋਏ ਭਾਂਬੜ ਹਨ। ਅਸੀਂ ਆਪਣੇ ਮਨ ਅੰਦਰ ਆਪੇ ਅੱਗ ਦਾ ਭਾਂਬੜ ਮਚਾ ਕੇ ਆਪੇ ਹੀ ਸੜੀ ਬਲੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਤਰਸਯੋਗ ਹਾਲਤ ਨੂੰ ਇਉਂ ਦਰਸਾਇਆ ਹੈ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ, ਜੈ ਭਾਵਕ ਸੁਰਨਰ ਹੈ ਜਾਰੇ, ਰਾਮ ਉਦਕ ਜਨ ਜਲਤ ਉਬਾਰੇ, ਸਰੀਰ ਜਲੋਂ ਗੁਣ ਬਾਹਰਾ, ਜੋ ਗੁਰਕਾਰ ਨਾ ਕਮਾਏ, ਜਗਤ ਜਲੰਦਾ ਡਿਠ ਮੈਂ, ਹੋਂ ਮੈਂ ਦੂਜੇ ਪਾਏ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜੀਅੜਾ ਬਿਲ ਲਾਏ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਅੰਤਰ ਅਗਨ ਜਲੈ ਭੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈਐ ਜਗ, ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਪਰ ਸਾਨੂੰ ਆਪਣੀ ਤਰਸਯੋਗ ਹਾਲਤ ਦੀ ਬਾਬਤ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਸੋਝੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ। ਇਸ ਤਰ੍ਹਾਂ ਆਪਣੀ ਅਗਿਆਨਤਾ ਨਾਲ ਇਸ ਗੁੱਝੀ ਅੰਦਰਲੀ ਮਾਨਸਿਕ ਅੱਗ ਵਿੱਚ ਪਲ ਪਲ ਦਿਨ ਰਾਤ ਸਾਰੀ ਉਮਰ ਗੋਹੇ ਦੀ ਅੱਗ ਵਾਂਗ ਅਸੀਂ ਆਪ ਵੀ ਧੁਖਦੇ, ਸੜਦੇ, ਬਲਦੇ, ਕੁਲਝਦੇ, ਦੁਖੀ ਹੁੰਦੇ ਹੋਏ ਨਰਕ ਭੋਗਦੇ ਹਾਂ ਅਤੇ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਇਸੇ ਗੁੱਝੀ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ। ਆਪ ਤਾਂ ਧੁਖਦੇ ਕੁਲਝਦੇ ਹਾਂ ਪਰ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਇਸ ਗੁੱਝੀ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆ ਗੁੱਝੀ ਪਾਏ, ਆਸਾ ਮਨਸਾ ਮੋਹਣੀ, ਤਾਮਸ ਤਿਸ਼ਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੈ, ਚਿਤਵਣੀਆਂ ਲਖ ਰਾਤ ਦੇਹ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਸੋਇਨਾ ਰੂਪਾ ਅਗਲਾ, ਮਾਣਕ ਮੋਤੀ ਅੰਗ ਹੰਡਾਏ, ਪਾਟ ਪਟੰਬਰ ਪਹਿਨ ਕੇ, ਚੋਆ ਚੰਦਨ ਮੈਂ ਮਹਿਕਾਏ, ਹਾਥੀ ਘੋੜੇ ਪਾਖਰੇ, ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ, ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ, ਆਸਾ ਮਨਸਾ ਦੁੱਖ ਵਿਆਏ, ਗੁਰਪੂਰੇ ਵਿਣ ਜੰਪੁਰ ਜਾਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਮਨੂਰ ਹੋਇਆ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ ਜੋ ਹਿਰਦੇ ਦੇ ਅੰਦਰ ਸਦੀ ਵੀ ਧੁਖਦੀ ਤੇ ਭਖਦੀ ਰਹਿੰਦੀ ਹੈ। ਉੱਤੋਂ ਤਾਂ ਅਸੀਂ ਬੜੇ ਬੀਬੇ, ਸੁਸ਼ੀਲ ਤੇ ਭਲੇ ਭਲੇਰੇ ਬਣੇ ਫਿਰਦੇ ਹਾਂ ਪਰ ਸਾਡੇ ਤੁਰ ਅੰਦਰ ਮਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅੱਗ ਦੀਆਂ ਕਈ ਭਾ ਦੀਆਂ ਗੁੱਝੀਆਂ ਨੀਵੀਂ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ ਜਿਹਾ ਕਿ ਈਰਖਾ, ਦੁਐਤ, ਸਾੜਾ, ਕੁਲਜਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਗੋਹੇ ਦੀ ਅੱਗ ਵਾਂਗ ਅੰਦਰੋਂ ਅੰਦਰੇ ਗੁੱਝੇ ਤੌਰ ਤੇ ਧੁਖਦੀਆਂ ਰਹਿੰਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਮਲੀਨ ਭਾਵਨਾਵਾਂ ਨੂੰ ਮੁੜ ਮੁੜ ਯਾਦ ਕਰਦੇ ਹਾਂ, ਤਿਉਂ ਤਿਉਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾ ਮੁਖੀ ਵਾਂਗ ਜ਼ਬਰਦਸਤ ਪਾਂਬੜ ਬਣ ਕੇ ਫੁੱਟਦਾ ਹੈ, ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਆਉਂਦੀ ਹੈ। ਜਦ ਕਦੇ ਇਹਨਾਂ ਗੁੱਝੀਆਂ ਭਾਵਕ ਚੰਗਿਆੜੀਆਂ ਨੂੰ ਬਾਹਰਲੀ ਉਕਸਾਹਟ ਦੀ ਹਵਾ ਲੱਗਦੀ ਹੈ ਤਾਂ ਚੰਗਿਆੜੀਆਂ ਮਗ ਕੇ ਭਾਂਬੜ ਬਣ ਜਾਂਦੀਆਂ ਹਨ, ਜਿਸ ਨਾਲ ਸਾਡਾ ਮਨ ਤਨ ਸੜ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਅੰਦਰ ਕਾਮ ਹੈ ਬਾਹਰਲੀ ਚੰਗਿਆੜੀ ਲੱਗ ਗਈ, ਕ੍ਰੋਧ ਹੈ ਬਾਹਰਲੀ ਚੰਗਿਆੜੀ ਲੱਗ ਗਈ, ਤਾਂ ਇਹ ਚੰਗਿਆੜੀ ਮਗ ਕੇ ਭਾਂਬੜ ਬਣ ਜਾਂਦੀਆਂ ਹਨ, ਜਿਸ ਨਾਲ ਸਾਡਾ ਮਨ ਤਨ ਸੜ ਬਲ ਜਾਂਦਾ ਹੈ। ਇਸ ਤਰ੍ਹਾਂ ਆਪੂ ਲਾਏ ਹੋਏ ਭਾਂਬੜ ਦੀਆਂ ਲਾਟਾਂ ਨਾਲ ਅਸੀਂ ਇੱਕ ਦੂਜੇ ਨੂੰ ਸਾੜੀ ਜਾਂਦੇ ਹਾਂ। ਜਦ ਅਸੀਂ ਇਸ ਤਰ੍ਹਾਂ ਸੜ ਬਲ ਕੇ ਨਿਡਾਲ ਤੇ ਬੇਵਸ ਹੋ ਜਾਂਦੇ ਹਾਂ, ਤਦ ਹੀ ਮੰਨਦੇ ਹਾਂ ਕਿ ਸਾਡੇ ਅੰਦਰ ਕੋਈ ਸਣਕਪੜੀ ਅੱਗ ਲੱਗੀ ਹੋਈ ਸੀ। ਪਰ ਇਹ ਢੀਠ ਮਨ ਛੇਤੀ ਸਭ ਕੁਝ ਭੁੱਲ ਜਾਂਦਾ ਹੈ ਅਤੇ ਫਿਰ ਆਪੂ ਮਚਾਏ ਹੋਏ ਭਾਂਬੜ ਵਿੱਚੋਂ ਬਾਕੀ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦਬ ਕੇ ਸਾਂਭ ਕੇ ਰੱਖਦਾ ਹੈ। ਇਸ ਤਰ੍ਹਾਂ ਅਸੀਂ ਆਪ ਹੀ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ। ਧਿਆਨ ਦੇਣਾ ਜੀ, ਇਹ ਜੀਵਨ ਬਹੁਤ ਅਮੋਲਕ ਕੀਮਤੀ ਹੈ ਤੇ ਅਸੀਂ ਆਪ ਹੀ ਆਪਣਾ ਇਹ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ ਤੇ ਸਾਰੇ ਸੰਸਾਰ ਨੂੰ ਇਹ ਅਤਿਅੰਤ ਹਾਨੀਕਾਰਕ, ਦੁਖਦਾਈ, ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ, ਜਿਸ ਵਿੱਚ ਸਾਰੀ ਲੁਕਾਈ ਗੁੱਝੇ ਭਾਏ ਸੜ ਬਲ ਰਹੀ ਹੈ। ਇਸ ਗੱਲ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ਗੁੱਝੀ ਭਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਮਨਮੁਖ ਬੋਲੇ ਅੰਧਲੇ ਤਿਸਮੇ ਅਗਨੀ ਕਾ ਵਾਸ। ਨਿਰਵੈਰੇ ਨਾਲ ਵੈਰ ਰਚਾਏ ਦਾ ਆਪਣੇ ਕਰ ਲੂਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅੰਧਿਨ ਜਲੈ ਸਦਾ ਦੁਖ ਪਾਏ। ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ। ਸਿਵ ਬਿਰੰਚ ਅਰ ਇੰਦਰ ਲੋਕ, ਤਾਂ ਮੈਂ ਜਲ ਤੋਂ ਫਿਰਿਆ। ਸਿਵ ਬਿਰੰਚ ਅਸੁਰ ਸੁਰ ਜੇਤੇ ਕਾਲ, ਅਗਨ ਮੈਂ ਜਰਤੇ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਅੱਗ ਇੱਕ ਤੱਤ ਹੈ, ਪਰ ਲੱਕੜ, ਕੋਲੇ, ਬਿਜਲੀ, ਗੈਸ ਆਦਿ ਦੀਆਂ ਲਾਟਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਵਿੱਚ ਭਿੰਨਤਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਤਾਂ ਇੱਕੋ ਹੈ, ਪਰ ਸਾਡੇ ਮਨ ਦੀਆਂ ਵਾਸ਼ਨਾਵਾਂ ਯਾਨੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਐਤ ਆਦਿ ਦੀਆਂ ਭਾਵਨਾਵਾਂ ਅਨੁਸਾ�ਰ ਇਸ ਗੁੱਝੀ ਅੱਗ ਦੀ ਪ੍ਰਵਿਰਤੀ, ਪ੍ਰਕਿਰਤੀ, ਪ੍ਰਕਾਸ਼ ਤੇ ਪ੍ਰਗਟਾਵਾ ਭਿੰਨ ਭਿੰਨ ਆਉਂਦਾ ਹੈ। ਧਿਆਨ ਦੇਣਾ ਜੀ, ਲੱਕੜ ਵਿੱਚ ਵੀ ਉਹੀ ਅੱਗ ਹੈ, ਜਲਣ ਤੋਂ ਬਾਅਦ ਉਸਦਾ ਪ੍ਰਕਾਸ਼ ਤੇ ਪ੍ਰਗਟਾਵਾ ਹੋਰ ਤਰ੍ਹਾਂ ਦਾ ਹੈ, ਕੋਲੇ ਵਿੱਚ ਹੋਰ ਤਰ੍ਹਾਂ ਦਾ, ਗੈਸ ਵਿੱਚ ਹੋਰ ਤਰ੍ਹਾਂ ਦਾ, ਤੇਲ ਆਦਿ ਵਿੱਚ ਹੋਰ ਤਰ੍ਹਾਂ ਦਾ। ਇਸੇ ਤਰ੍ਹਾਂ ਸਾਡੇ ਅੰਦਰ ਜਿਹੜੀਆਂ ਵਾਸ਼ਨਾਵਾਂ ਹਨ, ਕਾਮ ਵਿੱਚ ਉਹੀ ਅਗਨੀ ਹੈ ਪਰ ਉਸਦਾ ਪ੍ਰਗਟਾਵਾ ਤੇ ਪ੍ਰਕਾਸ਼ ਹੋਰ ਤਰ੍ਹਾਂ ਦਾ ਹੈ, ਕ੍ਰੋਧ ਵਿੱਚ ਉਹੀ ਹੈ, ਮੋਹ ਵਿੱਚ ਵੀ ਉਹੀ ਹੈ ਪਰ ਉਸਦਾ ਪ੍ਰਗਟਾਵਾ ਤੇ ਪ੍ਰਕਾਸ਼ ਹੋਰ ਤਰ੍ਹਾਂ ਦਾ ਹੁੰਦਾ ਹੈ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ, ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਮਾਨਸਿਕ ਅੱਗ ਦਾ ਸੇਕ ਹੋ ਹੀ ਨਹੀਂ ਸਕਦਾ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਂ ਹੀ ਸੀਮਤ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ, ਇਸ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾ ਤੇ ਭਾਵਨਾਵਾਂ ਉੱਤੇ ਆਧਾਰਿਤ ਹੈ। ਜਿਸ ਮਾਇਕੀ ਮੰਡਲ ਵਿੱਚ ਇਹ ਅੱਗ ਹੈ, ਇਹ ਮਾਇਕੀ ਮੰਡਲ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾ ਤੇ ਭਾਵਨਾਵਾਂ ਉੱਤੇ ਆਧਾਰਿਤ ਹੈ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਮਾਨਸਿਕ ਅੱਗ ਦੀ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਨਮੁਖ ਮਾਇਆ ਮੋਹ ਵਿਆਪੈ ਦੂਜੇ ਭਾਏ ਮਨਵਾ ਥਿਰਨਾਏ, ਅੰਦਿਨ ਜਲਤ ਰਹੇ ਦਿਨ ਰਾਤੀ ਹੋਮੈ ਖਪੈ ਖਪਾਏ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉਂ ਤੇਲੀ ਬਲਦ ਪਵੰਦੇ। ਮਾਇਆ ਮੋਹ ਅੰਧਾਰਾ ਹੋਮੈ ਮੇਰਾ ਪਸਰਿਆ ਪਾਸਾਰਾ, ਅੰਦਿਨ ਜਲਤ ਜਲਤ ਰਹੇ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਹੈ। ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਸੋ ਸਾਡਾ ਮਨ ਇਸ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿੱਜ ਘਰ ਅਥਵਾ ਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋਮੈ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸਿਆ ਹੋਇਆ ਹੈ। ਧਿਆਨ ਦੇਣਾ ਜੀ, ਸ਼ੁਰੂਆਤ ਵਿੱਚ ਅਸੀਂ ਪੜ੍ਹਿਆ ਆਤਮਕ ਮੰਡਲ ਵਿੱਚ ਦੈਵੀ ਗੁਣ ਹਨ। ਸੋ ਅਸੀਂ ਕੀ ਕੀਤਾ, ਅਸੀਂ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਉਸ ਸਥਿਰ ਮੰਡਲ ਨਿਜ ਘਰ ਆਤਮਕ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋਮੇ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸ ਗਏ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੋਮੇ ਦੇ ਧੁਰੇ ਉਦਾਲੇ ਦਿਨ ਰਾਤ ਅੰਨੇ ਵਾਹ ਬੇਤਹਾਸ਼ਾ ਘੁੰਮਦਾ ਰਹਿੰਦਾ ਹੈ। ਹੋਮੇ ਦੇ ਦੁਆਲੇ ਸਾਡਾ ਮਨ ਦਿਨ ਰਾਤ ਅੰਨੇ ਵਾਹ ਬੇਤਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਝ ਸਾਡੇ ਮਨ ਦੇ ਭਰਮ ਦਾ ਹੀ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹੋਮੈ ਮੈਂ ਮੇਰੀ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ। ਹਰ ਇੱਕ ਜੀਵ ਦੀ ਹੋਮੈ ਅਥਵਾ ਮੈਂ ਮੇਰੀ ਦੀ ਅੱਡ ਅੱਡ ਹਸਤੀ ਹੋਣ ਕਾਰਨ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਜਿਸ ਵਿੱਚੋਂ ਫਿਰ ਖੁਦਗਰਜ਼ੀ, ਖੋਆ ਖਾਈ, ਠੱਗੀ ਠੋਰੀ, ਕਾਲਾ ਬਜ਼ਾਰੀ, ਤਸਕਰੀ, ਸਮਗਲਿੰਗ, ਚੋਰੀ, ਯਾਰੀ, ਈਰਖਾ, ਦੁਐਤ, ਘਿਰਨਾ, ਸਾੜਾ, ਵੈਰ ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਦੀਆਂ ਲਾਟਾਂ ਨਿਕਲਦੀਆਂ ਹਨ, ਜਿਸ ਨਾਲ ਜੀਵ ਅੱਡ ਅੱਡ ਅਤੇ ਸਮੁੱਚੇ ਤੌਰ ਤੇ ਸਾਰਾ ਸੰਸਾਰ ਜਲ ਬਲ ਸੜ ਰਿਹਾ ਹੈ। ਸਾਰਿਆਂ ਦੀ ਹੋਮੈ ਤੇ ਮੈਂ ਮੇਰੀ ਅੱਡ ਅੱਡ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਉਂਦੇ ਹਨ, ਜਿਸ ਵਿੱਚੋਂ ਇਹ ਉਪਰੋਕਤ ਦੱਸੇ ਔਗਣੋਂ ਪੁੱਜਦੇ ਹਨ, ਜਿਸ ਨਾਲ ਜੀਵ ਅੱਡ ਅੱਡ ਤੌਰ ਤੇ ਵੀ ਤੇ ਸਮੁੱਚੇ ਤੌਰ ਤੇ ਸਾਰਾ ਸੰਸਾਰ ਜਲ ਬਲ ਕੇ ਸੜ ਰਿਹਾ ਹੈ। ਹੋਮੈ ਜਲ ਤੇ ਜਲ ਮੁਏ ਭਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ ਹੋਮੈ ਦੂਜੇ ਪਾਏ। ਹੋਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਕ ਕਰਾਰੇ, ਮਨਮੁਖ ਮੂੜ ਜਲਤ ਅਹੰਕਾਰੀ, ਹੋਮੈ ਵਿੱਚ ਦੁੱਖ ਪਾਈ, ਕਾਮ ਕ੍ਰੋਧ ਡੂਬੇ ਅਭਿਮਾਨੀ, ਹੋਮੈ ਵਿੱਚ ਜਲ ਜਾਈ, ਉੱਠੀ ਗਿਲਾਨ ਜਗਤ ਵਿੱਚ ਹੋਮੈ ਅੰਦਰ ਜਲੈ ਲੁਕਾਈ। ਸੋ ਅਕਾਲ ਪੁਰਖ ਦੀ ਹੋਂਦ ਇੱਕ ਹੈ। ਜਦ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ ਤਾਂ ਸਾਨੂੰ ਆਪਣੀ ਅਡਰੀ ਹਸਤੀ ਪ੍ਰਤੀਤ ਆਉਂਦੀ ਹੈ। ਇਸੇ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ। ਰੱਬ ਨੂੰ ਭੁੱਲ ਗਏ, ਭਰਮ ਭੁਲਾਵਾ ਪੈ ਗਏ, ਆਪਣੇ ਆਪ ਨੂੰ ਰੱਬ ਤੋਂ ਅਡਰੀ ਹਸਤੀ ਮਹਿਸੂਸ ਕਰਨ ਲੱਗ ਪਏ। ਇਸੇ ਹੀ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਵੀ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ, ਜੋ ਸਾਡੀ ਆਪਣੀ ਅਡਰੀ ਹਸਤੀ ਤੋਂ ਵੱਖਰੀਆਂ ਤੇ ਸਾਨੂੰ ਓਪਰੀਆਂ ਲੱਗਦੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕਾਂ ਹਸਤੀਆਂ ਬਣੇ ਫਿਰਦੇ ਹਾਂ। ਇਹਨਾਂ ਅਡਰੀਆਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਹੀ ਗੁਰਬਾਣੀ ਵਿੱਚ ਦੂਜਾ ਭਾਵ ਕਿਹਾ ਗਿਆ ਹੈ ਤੇ ਇਸ ਦੂਜੇ ਭਾਵ ਦਾ ਮੁੱਢਲਾ ਕਾਰਨ ਸਾਡੀ ਹੋਮੇ ਦੀ ਮੈਂ ਮੇਰੀ ਹੈ। ਇਸ ਲਈ ਜੋ ਵੀ ਔਗੁਣ ਹੋਮੇ ਤੋਂ ਉਪਜਦੇ ਹਨ ਉਹ ਔਗਣ ਜਿਹਾ ਕਿ ਈਰਖਾ ਦੁਐਤ ਵੈਰ ਵਿਰੋਧ ਆਦਿ ਦੂਜੇ ਭਾਵ ਵਿੱਚ ਵੀ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਮਾਇਕੀ ਅੱਗ ਦੀ ਪ੍ਰਕਿਰਤੀ ਵਿੱਚ ਹਉਮੈ ਦੇ ਨਾਲ ਨਾਲ ਦੂਜੇ ਭਾਵ ਦੀ ਭਾਵਨਾ ਵੀ ਪ੍ਰਵਿਰਤ ਹੈ। ਹਉਮੈ ਅਤੇ ਦੂਜਾ ਭਾਵ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਭਰਮ ਇੱਕੋ ਹੀ ਹੈ, ਉਸ ਵਿੱਚੋਂ ਹਉਮੈ ਵੀ ਉਪਜੀ ਤੇ ਦੂਜੇ ਭਾਵ ਦਾ ਵੱਖਰਾਪਨ ਵੀ ਉਪਜਿਆ। ਸੋ ਇਹ ਹਉਮੈ ਤੇ ਦੂਜਾ ਭਾਵ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਵ ਦੀ ਬਾਬਤ ਬਹੁਤ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਜਾਂਦੀਆਂ ਹਨ। ਹਉਮੈ ਜਲ ਤੇ ਜਲ ਮੂਏ ਭਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿਠ ਮੈਂ ਹਉਮੈ ਦੂਜੇ ਪਾਏ। ਮਨਮੁਖ ਮਾਇਆ ਮੋਹ ਵਿਆਪਿਆ ਦੂਜੇ ਪਾਏ ਮਨੁਆ ਥਿਰ ਨਾਹੀਂ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਧਿਨ ਜਲਤ ਫਿਰਨ, ਇਹ ਮਨ ਜਲਿਆ ਦੂਜੇ ਦੋਏ। ਹੁਣ ਤ੍ਰਿਸ਼ਨਾ ਦੀ ਬਾਬਤ ਕੁਝ ਵਿਚਾਰਾਂ। ਪੰਜ ਮਾਨਸਿਕ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ। ਭਾਵੇ ਕਿ ਕਾਮ ਵਿੱਚ ਵੀ ਤ੍ਰਿਸ਼ਨਾ ਹੈ, ਕ੍ਰੋਧ ਵਿੱਚ ਵੀ ਹੈ, ਲੋਭ ਵਿੱਚ ਵੀ ਹੈ। ਪੰਜ ਮਾਨਸਿਕ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਦੀਵੀ ਸਾਡੇ ਨਾਲ ਪ੍ਰੇਤ ਵਾਂਗ ਚਿੰਬੜੀ ਰਹਿੰਦੀ ਹੈ। ਅੱਗ ਦੇ ਭਾਂਬੜ ਵਿੱਚ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਅਗਨੀ ਦਾ ਭਾਂਬੜ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਆਪਣੀਆਂ ਅੰਦਰਲੀਆਂ ਮਾਨਸਿਕ ਖੁਆਇਸ਼ਾਂ, ਆਪਣੀਆਂ ਲੋੜਾਂ, ਰੀਝਾਂ, ਐਸ਼, ਫੈਸ਼ਨ, ਸਵਾਦ, ਵਾਸ਼ਨਾਵਾਂ, ਆਪਣੇ ਅਮਲ ਤੇ ਆਪਣੀਆਂ ਆਦਤਾਂ ਦੀ ਪੂਰਤੀ ਕਰੀ ਜਾਂਦੇ ਹਾਂ, ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਵੀ ਵੱਧਦੀ ਜਾਂਦੀ ਹੈ। ਧਿਆਨ ਦੇਣਾ ਜੀ, ਜਿਉਂ ਜਿਉਂ ਆਪਣੇ ਫੈਸ਼ਨ ਦੀ, ਆਪਣੇ ਖੁਆਇਸ਼ਾਂ ਦੀ, ਲੋੜਾਂ ਰੀਝਾਂ ਦੀ, ਆਪਣੇ ਅਮਲ ਆਦਤਾਂ ਦੀ ਪੂਰਤੀ ਕਰਦੇ ਹਾਂ, ਤਿਉਂ ਤਿਉਂ ਇਹ ਤ੍ਰਿਸ਼ਨਾਵਾਂ ਦੀ ਅੱਗ ਵੀ ਵੱਧਦੀ ਜਾਂਦੀ ਹੈ। ਫਿਰ ਹੁੰਦਾ ਕੀ ਕਿ ਆਖਿਰ ਅਸੀਂ ਇਹਨਾਂ ਵਾਸ਼ਨਾਵਾਂ ਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ ਤਾਮਸ ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉਦਮ ਕਰਦੇ ਹਾਂ, ਪਰ ਫਿਰ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਹਾਂਜੀ, ਸਾਰੀ ਉਮਰ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉਦਮ ਕਰਦੇ ਹਾਂ, ਪਰ ਫਿਰ ਵੀ ਇਹ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਕਿਉਂਕਿ ਜੇ ਇੱਕ ਖੁਆਇਸ਼ ਪੂਰੀ ਹੁੰਦੀ ਹੈ ਤਾਂ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਮਿਸਾਲ ਦੇ ਤੌਰ ਤੇ ਜੇ ਆਪਣੇ ਘਰ ਦੀ ਰੀਝ ਪੂਰੀ ਹੋਈ ਤਾਂ ਫਿਰ ਉਸਨੂੰ ਸਜਾਵਣ, ਫਬਾਵਣ, ਫਿਰ ਵਧੀਆ ਫਰਨੀਚਰ, ਫਿਰ ਵਧੀਆ ਪਰਦੇ, ਫਿਰ ਬਿਜਲੀਆਂ ਦੇ ਜੰਤਰ, ਰਸੋਈ ਦਾ ਸਮਾਨ, ਬੇਲ ਬੂਟੇ, ਪੇਂਟਿੰਗ ਆਦਿ ਦੀਆਂ ਹੋਰ ਅਨੇਕਾਂ ਰੀਝਾਂ ਤੇ ਲੋੜਾਂ ਉਪਜ ਪੈਂਦੀਆਂ ਹਨ ਜਿਨ੍ਹਾਂ ਦੀ ਕੋਈ ਸੀਮਾ ਨਹੀਂ। ਡਿਜ਼ਾਇਨ ਫੈਸ਼ਨ ਦੀ ਕੋਈ ਸੀਮਾ ਨਹੀਂ। ਇਹਨਾਂ ਦੀ ਪੂਰਤੀ ਲਈ ਜਦ ਮਾਇਆ ਪੂਰੀ ਨਹੀਂ ਆਉਂਦੀ ਤਾਂ ਫਿਰ ਹਰ ਜਾਇਜ਼ ਅਤੇ ਨਾਜਾਇਜ਼ ਤਰੀਕੇ ਨਾਲ ਰਿਸ਼ਵਤ, ਚੋਰੀ, ਕਾਲਾ ਬਾਜ਼ਾਰੀ, ਮਿਲਾਵਟ, ਤਸਕਰੀ ਤੇ ਡਾਕੇ ਆਦਿ ਕਰਨੇ ਪੈਂਦੇ ਹਨ। ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ, ਖੁਆਇਸ਼ਾਂ, ਰੀਝਾਂ, ਫੈਸ਼ਨ, ਡਿਜ਼ਾਇਨ ਇਤਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਡੀ ਸਾਰੀ ਮਾਇਆ, ਸਾਰਾ ਵਕਤ, ਸਾਰਾ ਧਿਆਨ, ਸਾਰੀ ਸਿਆਣਪ ਤੇ ਤਾਕਤ ਖਰਚ ਹੋ ਰਹੀ ਹੈ, ਪਰ ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਹੀ ਜਾਂਦੀ ਹੈ। ਕਿਉਂਕਿ ਇਹਨਾਂ ਖੁਆਇਸ਼ਾਂ ਜਾਂ ਰੀਝਾਂ ਦਾ ਕੋਈ ਅੰਤ ਹੀ ਨਹੀਂ। ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ ਆਪਣੀ ਤ੍ਰਿਸ਼ਨਾ ਦੇ ਭਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਆਪਣੀ ਮਾਨਸਿਕ ਅੱਗ ਨੂੰ ਹੋਰ ਤਾਜ਼ਾ ਕਰੀ ਜਾਂਦੇ ਹਾਂ। ਕਾਮਨਾਵਾਂ ਤੇ ਖੁਆਇਸ਼ਾਂ ਹੀ ਮੂਲ ਕਾਰਨ ਹਨ ਸਭ ਦੁੱਖਾਂ, ਕਲੇਸ਼ਾਂ ਤੇ ਮੁਸੀਬਤਾਂ ਦਾ। ਇੱਥੇ ਹੀ ਬਸ ਨਹੀਂ, ਇਸੇ ਹੀ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਹੋਰ ਸਾੜ ਬਾਲ ਭੰਨ ਕੇ ਮੈਲਾ ਕਾਲਾ ਮਟਰੋੜ ਤੇ ਮਨੂਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਦਿਨ ਰਾਤ ਤ੍ਰਿਸ਼ਨਾ ਗਨ ਸਾਗਰ ਵਿੱਚ ਸੜਦੇ ਬਲਦੇ ਹੋਏ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਤੇ ਆਤਮਕ ਭਾਵਨਾਵਾਂ ਤੋਂ ਦੁਰੇੜੇ ਬੇਪਰਵਾਹ ਬੇਸਿਦਕੇ ਬੇਮੁਖ ਤੇ ਮਨਮੁਖ ਹੁੰਦੇ ਜਾਂਦੇ ਹਾਂ। ਇਸ ਤ੍ਰਿਸ਼ਨਾ ਦੇ ਅਧੀਨ ਕੀ ਹੁੰਦਾ ਹੈ? ਇਸ ਤ੍ਰਿਸ਼ਨਾ ਦੇ ਅਧੀਨ ਹੀ ਨੀਵੇਂ ਖਿਆਲ ਉਪਜਦੇ ਹਨ, ਨੀਵੀਆਂ ਰੁਚੀਆਂ ਬਣਦੀਆਂ ਹਨ, ਨੀਵੀਆਂ ਵਿਉਂਤਾਂ ਕੱਢਦੇ ਹਾਂ, ਭੈੜੇ ਕਰਮ ਕਰਦੇ ਹਾਂ, ਤ੍ਰਿਸ਼ਨਾ ਦੇ ਅਧੀਨ ਹੀ ਲੁੱਟ ਖਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਵੈਰ ਵਿਰੋਧ ਮਚਾਉਂਦੇ ਹਾਂ, ਲੜਾਈਆਂ ਝਗੜੇ ਸਹੇੜਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਭੈੜੀਆਂ ਆਦਤਾਂ ਪਾਉਂਦੇ ਹਾਂ, ਨੀਵੇਂ ਆਚਰਣ ਬਣਾਉਂਦੇ ਹਾਂ, ਆਪਣੇ ਮਨ ਦੇ ਭਾਗ ਬਣਾਉਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ ਤੇ ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਆਪਣੀ ਤ੍ਰਿਸ਼ਨਾ ਨੂੰ ਘਟਾਉਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨੀ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰ, ਬਹੁਤ ਵਿਕਾਰਾ। ਅਗਿਆਨ ਤ੍ਰਿਸ਼ਨਾ ਇਸ ਤਨੈ ਜਲਾਏ, ਤਿਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ। ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੋਰ ਨਾ ਪਾਵੈ, ਬਿਰਥਾ ਜਨਮ ਗਵਾਏ। ਚਾਰ ਨਦੀਆਂ ਅਗਨੀ ਤਨਚਾਰੇ, ਤ੍ਰਿਸ਼ਨਾ ਜਲਤ ਜਲੇ ਅਹੰਕਾਰੇ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਮਹਾਂ ਅਭਾਗ ਅਭਾਗ ਹੈ ਜਿਨਕੇ, ਤਿਨ ਸਾਧੂ ਧੂਰ ਨਾ ਪੀਜੈ, ਤਿਨ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਸੋ ਅੰਦਰ ਤ੍ਰਿਸ਼ਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ, ਮੂੰਹ ਕੁਟਮ ਸਭ ਕੂੜ ਰਿਹਾ ਲਪਟਾਏ। ਗੁਰਬਾਣੀ ਵਿੱਚ ਮਾਨਸਿਕ ਅੱਗ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਹਨ। ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ। ਸਤਿਗੁਰ ਦਾਤਾ ਸੇਵੀ ਹੈ, ਸ਼ਬਦ ਵਸੈ ਮਨ ਆਏ, ਮਨ ਤਨ ਸ਼ੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਤ੍ਰਿਸ਼ਨਾ ਅਗਨ ਪ੍ਰਭਾਵ ਬੁਝਾਈ, ਨਾਨਕ ਉਦਰੈ ਪ੍ਰਭਸਨ ਆਏ। ਸੋ ਫਿਰ ਦੁਹਰਾ ਦੇਈਏ ਕਿ ਮਾਨਸਿਕ ਅਗਨੀ ਦੀਆਂ ਕਈ ਕਿਸਮਾਂ ਦੀਆਂ ਚੰਗਿਆੜੀਆਂ ਗੋਹੇ ਦੀ ਗੁੱਝੀ ਅੱਗ ਵਾਂਗ ਕਈ ਜਨਮਾਂ ਤੋਂ, ਹੁਣ ਤੋਂ ਨਹੀਂ ਕਈ ਜਨਮਾਂ ਤੋਂ, ਜੀਵ ਦੇ ਅੰਤਸ਼ਕਰਣ ਦੇ ਅੰਦਰ ਗੁੱਝੀ ਸ਼ਕਲ ਵਿੱਚ ਦੱਬੀਆਂ ਹੋਈਆਂ ਹਨ। ਜਦ ਕਦੇ ਕਿਸੇ ਚੰਗਿਆੜੀ ਨੂੰ ਬਾਹਰਲੀ ਉਕਸਾਹਟ ਦੀ ਆਵਾਜ਼ ਲੱਗਦੀ ਹੈ ਤਾਂ ਇਹ ਸੁਲਗ ਦੀ ਅੱਗ ਮਗ ਜਾਂਦੀ ਹੈ ਅਤੇ ਭਾਂਬੜ ਬਣ ਜਾਂਦੀ ਹੈ। ਇਸ ਗੱਲ ਨੂੰ ਸਮਝਣ ਲਈ ਇੱਕ ਉਦਾਹਰਣ। ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ, ਇੱਕ ਦੂਜੇ ਨੂੰ ਤਾਣੇ ਮੇਣੇ ਦਿੰਦੀਆਂ, ਗਾਲ ਗਲੋਟੀ ਹੁੰਦੀਆਂ, ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮਚ ਗਏ ਅਤੇ ਉਹਨਾਂ ਨੂੰ ਸਣਕੱਪਣੀ ਅੱਗ ਲੱਗ ਗਈ। ਉਹਨਾਂ ਦੋਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ ਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਉਸੇ ਵੇਲੇ ਡਾਕੀਆ ਇੱਕ ਜ਼ਨਾਨੀ ਲਈ ਚਿੱਠੀ ਲੈ ਕੇ ਆਇਆ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁਝ ਗਿਆ ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਤਨ ਮਨ ਮਾਂ ਪਿਆਰ ਨਾਲ ਉਛਲ ਕੇ ਸੀਤਲ ਕੋਮਲ ਚਾਉ ਤੇ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਵਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸਵੈਪਨਾ ਦੀ ਮੂਰਤੀ ਬਣ ਗਈ। ਹੁਣ ਇਹਨਾਂ ਦੋਹਾਂ ਹਾਲਤਾਂ ਵਿੱਚ ਕ੍ਰੋਧ ਦੇ ਭਾਂਬੜ ਤੇ ਪ੍ਰੇਮ ਸਵੈਪਨਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਤਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੁਤਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਤਜ਼ਾਦ ਮਨ ਹੀ ਹੈ, ਕਿਉਂਕਿ ਉਕਸਾਹਟ ਨਾਲ ਲੜ ਪਈਆਂ ਅੰਦਰੋਂ ਹੀ ਮਨ ਦੇ ਕਿਸੇ ਵਿੱਚੋਂ ਕ੍ਰੋਧ ਉਬਲ ਪਿਆ। ਤੇ ਜਦੋਂ ਡਾਕੀਆ ਚਿੱਠੀ ਲੈ ਕੇ ਆਇਆ, ਚਿੱਠੀ ਨਾਲ ਪਿਆਰ ਕਿੱਥੋਂ ਉਪਜਿਆ? ਮਨ ਦੇ ਦੂਸਰੇ ਹਿੱਸੇ ਵਿੱਚੋਂ। ਸੋ ਇਹਨਾਂ ਦੋਹਾਂ ਮੁਤਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਤਜ਼ਾਦ ਮਨ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਅਗਨ ਸ਼ੋਕ ਸਾਗਰ ਹੈ ਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਠਾਂਡਾ ਹਰ ਨਾਮ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ ਕਿ ਜੇ ਅੱਗ ਸਾਡੇ ਅੰਦਰ ਇੱਕ ਪਾਸੇ ਹੈ ਤਾਂ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਵੀ ਸਾਡੇ ਅੰਦਰ ਹੀ ਹੈ। ਫਿਰ ਦੁਹਰਾ ਦਈਏ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਅਗਨ ਸ਼ੋਕ ਸਾਗਰ ਹੈ ਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ ਠਾਂਡਾ ਹਰ ਨਾਮ ਹੈ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਤੇ ਉਸ ਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਤੇ ਉਦਮ ਘਾਲਣਾ ਕਰਨ ਦੀ ਅਤ ਲੋੜ ਹੈ। ਹੁਣ ਦੋਨੋਂ ਚੀਜ਼ਾਂ ਸਾਡੇ ਅੰਦਰ ਹਨ, ਸਾਡਾ ਮਨ ਅੱਗ ਵੱਲ ਕਿਉਂ ਜਾਂਦਾ ਹੈ? ਕਿਉਂਕਿ ਇਸੇ ਮਾਨਸਿਕ ਅਗਨੀ ਜਾਂ ਅਗਨ ਸ਼ੋਕ ਸਾਗਰ ਦੀ ਜੜ ਸਾਡੀ ਹਉਮੈ ਦਾ ਭਰਮ ਭੁਲਾਵਾ ਹੈ। ਇਹ ਹਉਮੈ ਦਾ ਭਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਹਨੇਰੇ ਵਿੱਚੋਂ ਪੁੱਜਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਵਸਦੇ ਤੇ ਵਿਚਰਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਹੀ ਹਰ ਕਿਸਮ ਦੀਆਂ ਆਫਤਾਂ ਜਾਂ ਕੀੜੇ ਮਕੌੜੇ, ਮੱਛਰ, ਠੂਏ, ਸੱਪ ਆਦਿ ਉਪਜਦੇ ਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਸਾਰੀਆਂ ਮਾਨਸਿਕ ਬਲਾਵਾਂ ਅਥਵਾ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਇਹਨਾਂ ਦੀ ਹਠੀਲੀ ਫੌਜ, ਈਰਖਾ, ਦਵੈਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ, ਦੁੱਖ, ਕਲੇਸ਼ ਆਦਿ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜਗਤ ਜਲਨ ਦਾ ਡਿਠ ਮੈਂ ਹੋਮੈ ਦੂਜੇ ਪਾਏ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ। ਸੋ ਗੁਰਬਾਣੀ ਵਿੱਚ ਰੱਬ ਨੂੰ ਵਿਸਰਣ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਗਏ ਹਨ। ਜਿੰਨੀ ਨਾਮ ਵਿਸਾਰਿਆ ਦੂਜੇ ਕਾਰੇ ਲੱਗ, ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅਗ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੇ ਅੰਦਿਨ ਜਲਤ ਫਿਰਨ। ਹੋਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੈ ਖੜਕ ਕਰਾਰੇ, ਜਿਸਨੂੰ ਬਿਸਰੈ ਪੁਰਖ ਵਿਦਾਤਾ, ਜਲਤਾ ਫਿਰੇ ਰਹੇ ਨਿਤਾਤਾ, ਚਲੇ ਨਾਮ ਵਿਸਾਰ ਤਾਵਣ ਤਤਿਆ, ਬਲਦੀ ਅੰਦਰ ਤੇਲ ਦੁਬਦਾ ਕਤੇ। ਗੁਰਬਾਣੀ ਵਿਚਾਰ ਲੇਖ ਨੰਬਰ 38, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਭਾਗ ਪਹਿਲਾ। ਸੋ ਇਹ ਨੁਕਤਾ ਜੇ ਸਾਡੀ ਪਕੜ ਵਿੱਚ ਆ ਜਾਏ ਕਿ ਕਿਵੇਂ ਸਾਡੇ ਅੰਦਰ ਜੇ ਦੋ ਚੀਜ਼ਾਂ ਹਨ, ਆਪਣੀ ਬਿਰਤੀ ਨੂੰ ਅੱਗ ਵਾਲੇ ਪਾਸੇ ਤੋਂ ਹਟਾ ਕੇ ਨਾਮ ਵਾਲੇ ਪਾਸੇ ਕਿਵੇਂ ਕਰਨਾ ਹੈ, ਇਸ ਦਾ ਵਿਸਥਾਰ ਦੂਜੇ ਭਾਗ ਵਿੱਚ ਹੈ ਜੋ ਪਿਛਲੇ ਸਮਾਗਮ ਵਿੱਚ ਪੜਿਆ ਗਿਆ ਸੀ। ਪਰ ਸਾਡੀ ਬੇਨਤੀ ਹੈ ਕਿ ਸੁਣਨ ਨਾਲੋਂ ਜ਼ਿਆਦਾ ਪੜ੍ਹਨ ਵਾਲਾ ਵਧੀਆ, ਕਿਉਂਕਿ ਕਈ ਨੁਕਤੇ ਸਾਡੇ ਕੋਲ ਰਹਿ ਜਾਂਦੇ ਹਨ ਪੜ੍ਹਨ ਵੇਲੇ ਜਾਂ ਇਵੇਂ ਹੀ ਨਿਕਲ ਜਾਂਦੇ ਹਨ ਤੇਜ਼ ਪੜ੍ਹਨ ਵਿੱਚ। ਸੋ ਆਪ ਜੀ ਜਦੋਂ ਧਿਆਨ ਨਾਲ ਪੜ੍ਹੋਗੇ ਉਸ ਨੁਕਤੇ ਨੂੰ ਕੈਚ ਕਰੋ, ਕੈਚ ਕਰਕੇ ਆਪਣੇ ਮਨ ਦੇ ਰੁੱਖ ਨੂੰ ਉਧਰ ਉਧਰ ਵੱਲ ਜਦੋਂ ਅਸੀਂ ਮੋੜਾਂਗੇ, ਸਾਰੀ ਜ਼ਿੰਦਗੀ ਇਸ ਅੱਗੇ ਚੋਂ ਬਚ ਕੇ ਸੁਖੀ ਜੀਵਨ ਬਤੀਤ ਕਰਾਂਗੇ। ਇਸ ਲਿਖਤ ਦੀਆਂ 9 ਭਾਗ ਹਨ ਆਤਿਸ਼ ਦੁਨੀਆ ਦੇ, ਜਿਸ ਵਿੱਚੋਂ ਪਹਿਲਾ ਭਾਗ ਪੜਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।